ਲੜੀਵਾਰ ਕਥਾ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ 52 ਅੱਖਰੀ ਦੀ ਸਮਾਪਤੀ ਹੋ ਕੇ ਸੁਖਮਣੀ ਸਾਹਿਬ ਤੱਕ ਪਹੁੰਚੀ। ਸੁਖਮਣੀ ਸਾਹਿਬ ਦੀ ਜੋ ਪਵਿੱਤਰ ਪਾਵਨ ਅੰਮ੍ਰਿਤ ਬਾਣੀ ਹੈ, ਇਹਦਾ ਮਤਲਬ ਹੈ ਸੁੱਖਾਂ ਦੀ ਮਣੀ। ਮਹਾਂਪੁਰਖ ਵਿਦਵਾਨ ਏਦਾਂ ਵੀ ਅਰਥ ਕਰਦੇ ਵੀ ਇਹ ਸੁੱਖਾਂ ਦੀ ਮਣੀ, ਸੁਖਮਣੀ ਹੈ, ਸੁੱਖਾਂ ਦੀ ਮੰਨੀ ਹੋਈ। ਤੇ ਅਸਲੀ ਅਰਥ ਇਹਦਾ ਹੈ ਸੁੱਖ ਪਲੱਸ ਮਨ ਤੇ ਪਲੱਸ ਈ, ਸੁੱਖ ਮਨ ਈ, ਮਨ ਨੂੰ ਸੁੱਖ ਦੇਣ ਵਾਲੀ, ਮਨ ਨੂੰ ਸੁੱਖ ਦੇਣ ਵਾਲੀ, ਐਸੀ ਇਹ ਪਵਿੱਤਰ ਪਾਵਨ ਬਾਣੀ। ਸੂਰਜ ਪ੍ਰਕਾਸ਼ ਵਿੱਚ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਬਾਰੇ ਉਥਾਨਕਾ ਲਿਖੀ ਕਿ ਜਦੋਂ ਰਾਮਸਰ ਤੀਰਥ ਦੇ ਕੰਢੇ ਤੇ ਸਤਿਗੁਰੂ ਜੀ ਬਾਣੀ ਦੀ ਰਚਨਾ ਕਰ ਰਹੇ, ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਰਹੇ ਸਨ, ਭਾਈ ਗੁਰਦਾਸ ਜੀ ਲਿਖ ਰਹੇ ਸੀ ਤੇ 52 ਅੱਖਰੀ ਦੀ ਰਾਤ ਨੂੰ ਸਮਾਪਤੀ ਕਰਕੇ ਮਹਾਰਾਜ ਜੀ ਸੁੱਤੇ, ਸੁਬਾ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕਰਕੇ ਜਦੋਂ ਦਿਨ ਚੜਿਆ ਭਾਈ ਗੁਰਦਾਸ ਜੀ ਆਏ ਤੇ ਮਹਾਰਾਜ ਜੀ ਕਹਿੰਦੇ, ਭਾਈ ਗੁਰਦਾਸ ਜੀ ਕਿ ਅਸੀਂ ਹੁਣ ਐਸੀ ਬਾਣੀ ਰਚਣਾ ਚਾਹੁੰਦੇ ਹਾਂ ਜਿਸ ਬਾਣੀ ਦਾ ਪਾਠ ਕਰਨ ਨਾਲ ਸਾਡੇ ਗੁਰਸਿੱਖਾਂ ਨੂੰ ਸੁੱਖ ਦੀ ਪ੍ਰਾਪਤੀ ਹੋਵੇ ਔਰ ਜਿਸ ਬਾਣੀ ਦਾ ਪਾਠ ਕਰਕੇ ਸਾਡੇ ਸਿੱਖਾਂ ਦੇ 8 ਪਹਿਰਾਂ ਦੇ 24,000 ਸਵਾਸ ਸਫਲੇ ਹੋ ਜਾਣ। 24,000 ਸਵਾਸ ਉਹ ਸਫਲੇ ਹੋ ਜਾਣ ਤੇ 24,000 ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਸੁਖਮਣੀ ਸਾਹਿਬ ਦੀ ਬਾਣੀ ਦੀ ਰਚਨਾ ਕਰਨੀ ਤੇ ਜਿਹਦੀਆਂ 24 ਅਸ਼ਟਪਦੀਆਂ ਹੀ ਰਚੀਆਂ ਜਾਣਗੀਆਂ। ਭਾਈ ਗੁਰਦਾਸ ਜੀ ਨੇ ਆਖਿਆ, ਮਹਾਰਾਜ ਇਹ ਤਾਂ ਤੁਹਾਡਾ ਬੜਾ ਵੱਡਾ ਮਹਾਨ ਪਰਉਪਕਾਰ ਹੋਵੇਗਾ ਕਿਉਂਕਿ ਗ੍ਰਿਸ਼ਟੀ ਸਿੱਖ ਨੇ ਹੁਕਮ ਤਾਂ ਹੈ ਵੀ ਦਿਨ ਰਾਤ ਸਵਾਸ ਸਵਾਸ ਨਾਮ ਜਪੇ ਪਰਮਾਤਮਾ ਦਾ ਸਿੱਖ, ਪਰ ਵਿੱਚ ਜੇ ਕਿਤੇ ਕਮੀ ਪੇਸ਼ੀ ਰਹਿ ਜੇ, ਸਵਾਸ ਸਵਾਸ ਨਾ ਜਪਿਆ ਜਾਵੇ 24 ਘੰਟਿਆਂ ਚੋਂ, ਕੁਝ ਸਮਾਂ ਏਦਾਂ ਹੀ ਲੰਘ ਜੇ ਵੀ ਨਾਮ ਜਪੇ ਹੀ ਨਾ ਜਾਏ, ਉਸ ਸਮੇਂ ਦੀ ਘਾਟ ਪੂਰੀ ਕਰਨ ਵਾਸਤੇ ਵੀ ਉਹ ਵੀ ਸਫਲਾ ਹੋ ਜਾਏ, ਉਹਦੇ ਵਾਸਤੇ ਤੁਸੀਂ ਐਸੀ ਪਵਿੱਤਰ ਪਾਵਨ ਬਾਣੀ ਸੁਖਮਣੀ ਸਾਹਿਬ ਦੀ ਰਚਨਾ ਕਰਨਾ ਚਾਹੁੰਦੇ ਹੋ, ਇਹ ਤਾਂ ਬੜਾ ਵੱਡਾ ਮਹਾਨ ਪਰ ਉਪਕਾਰ ਹੋਵੇਗਾ, ਇਹ ਬੜਾ ਵੱਡਾ ਉਪਕਾਰ ਹੋਵੇਗਾ। ਫਰੀਦਕੋਟੀ ਟੀਕੇ ਵਾਲੇ ਵਿਦਵਾਨਾਂ ਨੇ ਉਥਾਨਕਾ ਏਦਾਂ ਵੀ ਲਿਖੀ ਵੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਤੇ ਕੁਝ ਹੋਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਵੇਂ ਵੇਦ ਸ਼ਾਸਤਰ ਨੇ, ਪਰ ਉਹਨਾਂ ਦਾ ਸਾਰ ਭੂਤ ਮੂਲ ਰੂਪ ਦੇ ਵਿੱਚ ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਆਦਿਕ ਉਚਾਰਨ ਕੀਤੀ, ਉਹਦਾ ਹੁਣ ਗੀਤਾ ਦੇ ਵਿੱਚ ਜਿਹੜੀ ਸਪਤ ਸਲੋਕੀ ਗੀਤਾ 7 ਸਲੋਕ ਨੇ ਉਹ ਬੜੇ ਮੁੱਖ ਮੰਨੇ ਜਾਂਦੇ ਨੇ। ਏਦਾਂ ਜੇ ਤੁਸੀਂ ਵੀ ਕੋਈ ਬਾਣੀ ਉਚਾਰਨ ਕਰੋ ਜਿਹੜੀ 7 ਸਰੂਪ ਹੋਵੇ ਔਰ ਉਹਦੇ ਵਿੱਚੋਂ ਸੁੱਖ ਦੀ ਪ੍ਰਾਪਤੀ ਹੋਵੇ। ਉਸ ਵਕਤ ਮਹਾਰਾਜ ਜੀ ਨੇ ਦਇਆ ਦੇ ਘਰ ਵਿੱਚ ਆਉਂਦਿਆਂ ਇਹ ਪਵਿੱਤਰ ਪਾਵਨ ਬਾਣੀ ਸੁਖਮਣੀ ਸਾਹਿਬ ਦਾ ਪਾਠ ਉਚਾਰਨ ਕੀਤਾ। ਇਹ ਸੁਖਮਣੀ ਸਾਹਿਬ ਦੀ ਬਾਣੀ ਦਾ ਏਡਾ ਵੱਡਾ ਮਹਾਤਮ ਹੈ ਗੁਰੂ ਖਾਲਸਾ ਜੀ ਕਿ ਲਾਹੌਰ ਦਾ ਰਹਿਣ ਵਾਲਾ ਇੱਕ ਵਜ਼ੀਰ ਸੀ, ਵਜ਼ੀਰ ਖਾਂ, ਜਲੋਧਰ ਦਾ ਰੋਗ ਹੋ ਗਿਆ ਤੇ ਜਲੋਧਰ ਦਾ ਰੋਗ ਹੋਇਆ ਤੇ ਉਸ ਵਕਤ ਉਸ ਰੋਗ ਕਰਕੇ ਬੜਾ ਦੁਖੀ, ਦੁੱਖ ਬੜਾ ਹੋ ਰਿਹਾ, ਇਲਾਜ ਬੜੇ ਕਰਵਾਏ ਪਰ ਆਰਾਮ ਨਹੀਂ ਆਇਆ। ਇੱਕ ਦਿਨ ਅੰਮ੍ਰਿਤ ਵੇਲੇ ਕੋਈ ਸਿੱਖ ਗਲੀ ਚ ਲੰਘਦਾ ਜਾਂਦਾ ਸੀ, ਸੁਖਮਣੀ ਸਾਹਿਬ ਦਾ ਪਾਠ ਕਰਦਾ, ਬਾਣੀ ਦੀਆਂ ਪੰਕਤੀਆਂ ਦੇ ਕੰਨਾਂ ਵਿੱਚ ਪਈਆਂ ਤੇ ਇਹਦਾ ਦਰਦ ਠੀਕ ਹੋ ਗਿਆ। ਪਰ ਜਿੰਨੀ ਦੇਰ ਪੰਕਤੀਆਂ ਬਾਣੀ ਦੀਆਂ ਕੰਨਾਂ ਚ ਪੈਂਦੀਆਂ ਰਹੀਆਂ ਦਰਦ ਓਨੀ ਦੇਰ ਹੀ ਰੁਕਿਆ, ਮੁੜ ਕੇ ਫੇਰ ਹੋਣ ਲੱਗ ਪਿਆ। ਅਗਲੇ ਦਿਨ ਫਿਰ ਸਿੱਖ ਲੰਘਿਆ, ਉਸੇ ਤਰ੍ਹਾਂ ਹੀ ਹੋਇਆ। ਤੀਜੇ ਦਿਨ ਇਹਨੇ ਸਿੱਖ ਨੂੰ ਬੁਲਾ ਲਿਆ, ਆਖਿਆ, ਭਾਈ ਇਹ ਜਿਹੜੀ ਤੂੰ ਬਾਣੀ ਪੜ੍ਹਦਾ ਮੈਨੂੰ ਸੁਣਾਇਆ ਕਰ। ਸਿੱਖ ਨੇ ਇਹਦੇ ਕੋਲ ਬੈਠਣਾ, ਇੱਕ ਪਾਠ ਸੁਖਮਣੀ ਸਾਹਿਬ ਦੇ ਨੂੰ ਸੁਣਾ ਦੇਣਾ, ਜਿੰਨੀ ਦੇਰ ਤੱਕ ਇਹਨੇ ਬਾਣੀ ਸੁਣਨੀ ਸੁਖਮਣੀ ਸਾਹਿਬ ਦੇ ਭੋਗ ਤੱਕ, ਮੁੱਢ ਤੋਂ ਲੈ ਕੇ ਓਨੀ ਦੇਰ ਤੱਕ ਇਹਦੇ ਅੰਦਰ ਸ਼ਾਂਤੀ ਬਣੀ ਰਹਿਣੀ, ਦਰਦ ਵੀ ਰੁਕਿਆ ਰਹਿਣਾ। ਪਰ ਆਖਿਰਕਾਰ ਸਿੱਖ ਨੇ ਵੀ ਜਾਣਾ ਹੁੰਦਾ, ਉਹਨੇ ਚਲਿਆ ਜਾਣਾ, ਮੁੜ ਕੇ ਦਰਦ ਫਿਰ ਹੋਣ ਸ਼ੁਰੂ ਹੋ ਜਾਣੀ। ਇਹਨੇ ਬੇਨਤੀ ਕੀਤੀ ਵੀ ਮੈਨੂੰ ਦੋ ਪਾਠ ਸੁਣਾ ਦਿਆ ਕਰ। ਸਿੱਖ ਨੇ ਦੋ ਪਾਠ ਸੁਣਾਉਣੇ ਸ਼ੁਰੂ ਕਰ ਦਿੱਤੇ ਸੁਖਮਨੀ ਸਾਹਿਬ ਦੇ। ਫਿਰ ਇੱਕ ਦਿਨ ਕਹਿਣ ਲੱਗਾ ਵੀ ਜਿਹਨਾਂ ਦੀ ਇਹ ਬਾਣੀ ਹੈ ਵੀ ਉਹ ਗੁਰੂ ਵੀ ਐਣ, ਤੇ ਜਿਹਨਾਂ ਦੀ ਬਾਣੀ ਚ ਇੰਨੀ ਕਲਾ ਉਹ ਗੁਰੂ ਦੇ ਵਿੱਚ ਕਿੰਨੀ ਕਲਾ ਹੋਵੇਗੀ। ਕਹਿੰਦੇ ਹਾਂ, ਉਹ ਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਨੇ। ਕਹਿੰਦਾ ਮੈਨੂੰ ਦਰਸ਼ਨ ਕਰਾਓ। ਤੁਰ ਫਿਰ ਨਹੀਂ ਸੀ ਸਕਦਾ, ਇਹਨੂੰ ਪਾਲਕੀ ਵਿੱਚ ਪਾ ਕੇ ਲੈ ਕੇ ਗਏ। ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆ ਕੇ ਇਹਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਜਲੋਧਰ ਦਾ ਰੋਗ ਹੈ ਤੇ ਮੇਰਾ ਇਹ ਰੋਗ ਨਿਵਰਤ ਕਰ ਦਿਓ। ਮਹਾਰਾਜ ਜੀ ਨੇ ਆਖਿਆ, ਉਹ ਸਾਡਾ ਸੇਵਕ ਆਉਂਦਾ ਬਾਬਾ ਬੁੱਢਾ ਸਾਹਿਬ, ਸਿਰ ਤੇ ਟੋਕਰਾ ਚੁੱਕਿਆ ਹੋਇਆ, ਉਹਨਾਂ ਕੋਲ ਚਲੇ ਜਾਓ। ਇਹਨੂੰ ਚੁੱਕ ਕੇ ਬਾਬਾ ਬੁੱਢਾ ਸਾਹਿਬ ਕੋਲ ਲੈ ਗਏ। ਬਾਬਾ ਜੀ ਮੇਰੇ ਪੇਟ ਦਾ ਦਰਦ ਹੈ, ਜਲੋਧਰ ਦਾ ਰੋਗ ਹੈ। ਕਹਿੰਦੇ ਵੀ ਗੁਰੂ ਕੋਲ ਜਾਣਾ ਸੀ। ਕਹਿੰਦੇ ਗੁਰੂ ਜੀ ਨੇ ਤੁਹਾਡੇ ਕੋਲ ਭੇਜਿਆ। ਬਾਬਾ ਬੁੱਢਾ ਜੀ ਦੇ ਕੋਲ ਜਿਹੜਾ ਟੋਕਰਾ ਸੀ ਇਹਦੇ ਪੇਟ ਤੇ ਮਿੱਟੀ ਦਾ, ਉਹੀ ਓਦਾਂ ਹੀ ਸੁੱਟ ਦਿੱਤਾ, ਮਿੱਟੀ ਸੁੱਟ ਦਿੱਤੀ ਪੇਟ ਤੇ। ਉਸੇ ਵੇਲੇ ਜਲੋਧਰ ਦਾ ਰੋਗ ਨਿਵਰਤ ਹੋ ਗਿਆ। ਜਿੰਨੀ ਦੇਰ ਤੱਕ ਜਿਉਂਦਾ ਰਿਹਾ, ਦੋ ਪਾਠ ਸੁਖਮਨੀ ਸਾਹਿਬ ਦੇ ਜਵਾਨੀ ਯਾਦ ਕਰ ਲਏ ਤੇ ਕਰਦਾ ਰਿਹਾ ਨਿਤਨੇ। ਵਜ਼ੀਰ ਖਾਂ ਗੁਰੂ ਘਰ ਦਾ ਸ਼ਰਧਾਲੂ ਮੁਸਲਮਾਨ, ਸੁਖਮਨੀ ਸਾਹਿਬ ਦੀ ਬਾਣੀ ਵਿੱਚ ਬੜੀ ਵੱਡੀ ਪਾਰਸ ਕਲਾ ਹੈ। ਬੜੇ ਬੜੇ ਰੋਗਾਂ ਦੇ ਸੋਗਾਂ ਦੀ ਨਿਵਰਤੀ ਦਾ ਸਾਧਨ ਹੈ ਇਹ ਸੁਖਮਨੀ ਸਾਹਿਬ ਦੀ ਬਾਣੀ। ਅੱਜ ਵੀ ਅੱਜ ਹੁਣ ਵਰਤਮਾਨ ਦੇ ਸਮੇਂ ਵਿੱਚ ਸ਼ਾਇਦ ਸਿੱਖ ਉਹਨਾਂ ਇਸ ਬਾਣੀ ਦਾ ਪਾਠ ਭਾਵੇਂ ਨਾ ਕਰਦੇ ਹੋਣ, ਪਰ ਸੁਖਮਨੀ ਸਾਹਿਬ ਦੀ ਬਾਣੀ ਅਨੇਕਾਂ ਸਹਿਜਧਾਰੀ ਹਿੰਦੂ ਵੀਰ, ਕਈ ਤਾਂ ਹਿੰਦੂ ਵੀਰ ਇਹੋ ਜਿਹੇ ਦੇ ਦਾਸ ਨੇ ਵੇਖੇ ਨੇ ਸਹਿਜਧਾਰੀ, ਕਿ ਉਹਨਾਂ ਨੂੰ ਸੁਖਮਨੀ ਸਾਹਿਬ ਦੀ ਬਾਣੀ ਜ਼ੁਬਾਨੀ ਯਾਦ ਤੇ ਰੋਜ਼ ਨਿਤਨੇਮ ਕਰ, ਜਿਹਨਾਂ ਨੂੰ ਪਤਾ ਇਸ ਬਾਣੀ ਦੀ ਕਲਾ ਕੀ ਹੈ। ਬੜੀ ਉੱਤਮ ਬਾਣੀ, ਸਰਵੋਤਮ ਬਾਣੀ ਹੈ ਸੁਖਮਨੀ ਸਾਹਿਬ। ਤੇ ਸੁਖਮਨੀ ਸਾਹਿਬ ਦੀ ਇਸ ਪਵਿੱਤਰ ਪਾਵਨ ਬਾਣੀ ਦੀ ਕਥਾ ਕਰਨ ਦਾ ਤੇ ਸੁਣਨ ਦਾ ਸਾਨੂੰ ਮਾਣ ਪ੍ਰਾਪਤ ਹੋ ਰਿਹਾ, ਸੁਭਾਗ ਪ੍ਰਾਪਤ ਹੋ ਰਿਹਾ। ਦਾਸ ਵੀ ਸੁਖਮਨੀ ਸਾਹਿਬ ਦੀ ਇਸ ਪਾਵਨ ਬਾਣੀ ਦੀ ਕਥਾ ਪਹਿਲੀ ਵਾਰੀ ਕਰ ਰਿਹਾ ਹੈ। ਲੜੀਵਾਰ ਕਥਾ ਦੇ ਵਿੱਚੋਂ ਪੜ੍ਹੀ ਤਾਂ ਹੈ ਕਥਾ, ਪਰ ਵਿਆਖਿਆ ਤਾਂ ਪੜ੍ਹੀ ਹੈ, ਪਰ ਕਥਾ ਜਿਹੜੀ ਹੈ ਉਹ ਪਹਿਲੀ ਵਾਰੀ ਕਰ ਰਿਹਾ। ਤੇ ਬੜਾ ਉੱਤਮ ਫਲ ਹੈ ਇਸ ਪਾਵਨ ਸੁਖਮਨੀ ਸਾਹਿਬ ਦੀ ਬਾਣੀ ਦਾ, ਇਹਦੀ ਕਥਾ ਸੁਣਨ ਦਾ ਵੀ ਬੜਾ ਵੱਡਾ ਮਹੱਤਵ ਹੈ ਕਿ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਇਸ ਪਾਵਨ ਪਵਿੱਤਰ ਬਾਣੀ ਨੂੰ ਪੜ੍ਹ ਕੇ। ਆਓ ਸਰਵਣ ਕਰੀਏ ਜੀ, ਸਾਰੀ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੌੜੀ ਸੁਖਮਣੀ ਸੁਖ ਮਨ ਈ, ਮਨ ਨੂੰ ਸੁਖ ਦੇਣ ਵਾਲੀ, ਹਿਰਦੇ ਨੂੰ ਸੁਖ ਦੇਣ ਵਾਲੀ ਪਵਿੱਤਰ ਬਾਣੀ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ, ਸਲੋਕ ਉਚਾਰਨ ਕਰ ਰਹੇ ਨੇ ਤੇ ਮੰਗਲਾ ਚਰਨ ਕਰਦੇ ਨੇ। ਅਕਾਲ ਪੁਰਖ ਪਰਮੇਸ਼ਰ ਇੱਕ ਹੈ, ਉਹ ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਤੇ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਹੁਣ ਸਲੋਕ ਉਚਾਰਦਿਆਂ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਆਪਣੇ ਪਹਿਲੇ ਚਾਰ ਗੁਰਦੇਵਾਂ ਦਾ ਮੰਗਲ ਕੀਤਾ, ਚਾਰ ਗੁਰਦੇਵਾਂ ਦਾ ਸਲੋਕ ਦੇ ਵਿੱਚ, ਕਿਉਂਕਿ ਬੜੀ ਉੱਤਮ ਬਾਣੀ ਸੁਖਮਨੀ ਸਾਹਿਬ ਦੀ ਉਚਾਰਨ ਜਾ ਰਹੇ ਨੇ। ਉਹਦੇ ਵਾਸਤੇ ਆਪਣੇ ਬਜ਼ੁਰਗਾਂ ਦਾ, ਆਪਣੇ ਵਡੇਰੇ ਗੁਰਦੇਵ ਦਾ, ਇਸ਼ਟ ਦੇਵ ਦਾ ਆਸ਼ੀਰਵਾਦ ਲੈ ਰਹੇ ਨੇ। ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਦੇ ਹਾਂ। ਇਹਨੂੰ ਨਮਸਕਾਰਾਤਮਕ ਮੰਗਲ ਕਹਿੰਦੇ ਨੇ। ਜਿਹੜਾ ਇਸ ਸਲੋਕ ਵਿੱਚ ਮੰਗਲ ਕੀਤਾ ਨਾ, ਜਿਹੜਾ ਉੱਪਰ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਵਸਤੂ ਨਿਰਦੇਸ਼ ਮੰਗਲ ਹੈ। ਤੇ ਜਿਹੜਾ ਸਲੋਕ ਵਿੱਚ ਅੱਗੇ ਮੰਗਲ ਆਰੰਭ ਕਰ ਰਹੇ ਨੇ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ, ਇਹਨੂੰ ਨਮਸਕਾਰਾਤਮਕ ਮੰਗਲ ਕਹਿੰਦੇ ਨੇ, ਨਮਸਕਾਰ ਕਰਨ। ਤੇ ਨਮਸਕਾਰਾਤਮਕ ਮੰਗਲ ਕਰਦੇ ਨੇ, ਪਹਿਲਾਂ ਆਪਣੇ ਗੁਰਦੇਵ ਦਾ ਮੰਗਲ ਕਰਦਿਆਂ ਕਹਿੰਦੇ ਹਨ,
ਆਦਿ ਗੁਰ ਨਮ,
ਆਦਿ ਗੁਰ ਇਹ ਨਮ ਹੈ। ਆਦਿ ਦਾ ਮਤਲਬ ਹੁੰਦਾ ਪਹਿਲੇ, ਆਦਿ ਦਾ ਮਤਲਬ ਹੈ ਪਹਿਲੇ ਗੁਰੂ। ਪਹਿਲੇ ਗੁਰੂ ਕੌਣ ਨੇ? ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਕਹਿੰਦੇ ਮੈਂ ਪਹਿਲਾਂ ਆਦਿ ਗੁਰੂ, ਜਿਹੜੇ ਸਾਰਿਆਂ ਦੇ ਮੁੱਢ ਦੇ ਮੂਲ ਨੇ, ਜਿਹੜੇ ਸਮਾਤ ਲੋਕ ਦੀ ਧਰਤੀ ਤੇ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਨੇ, ਤੇ ਪਰਮੇਸ਼ਰ ਨੇ ਗੁਰੂ ਨਾਨਕ ਰੂਪ ਧਾਰਨ ਕੀਤਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ, ਐਸਾ ਅਕਾਲ ਪੁਰਖ ਪਰਮੇਸ਼ਰ ਜਿਹਨੇ ਸਮਾਤ ਲੋਕ ਦੀ ਧਰਤੀ ਤੇ ਪਾਰ ਬ੍ਰਹਮ ਪਰਮੇਸ਼ਰ ਨੇ ਸਰੀਰ ਧਾਰਨ ਕੀਤਾ, ਐਸੇ ਮਹਾਨ ਸਤਿਗੁਰੂ ਜਿਹਨਾਂ ਨੇ ਬੜਾ ਤਰਸ ਕੀਤਾ, ਬੜੀ ਦਇਆ ਕੀਤੀ, ਰਹਿਮਤ ਕੀਤੀ, ਕਲਯੁਗ ਦੇ ਜੀਵ ਭੁੱਲੇ ਭਟਕੇ ਹੋਏ ਉਹਨਾਂ ਨੂੰ ਮਾਰਗ ਦਰਸ਼ਨ ਕਰਾਇਆ, ਐਸੇ ਮਹਾਨ ਸਤਿਗੁਰੂ ਜਿਨ੍ਹਾਂ ਦੇ ਅਵਤਾਰ ਧਾਰਨ ਤੋਂ ਪਹਿਲਾਂ ਸਾਰੇ ਸੰਸਾਰ ਚ ਅੰਧ ਧੁੰਦ ਵਰਤ ਰਿਹਾ ਸੀ, ਤੇ ਅੰਧ ਧੁੰਦ ਦਾ ਵਰਤਾਰਾ ਸਾਰੇ ਪਾਸੇ ਵਰਤ ਰਿਹਾ ਸੀ, ਅੰਧਕਾਰ ਹੀ ਅੰਧਕਾਰ ਸੀ, ਤੇ ਸੂਰਜ ਦੇ ਸਮਾਨ ਪ੍ਰਕਾਸ਼ ਧਾਰਨ ਕਰਕੇ ਸੰਸਾਰ ਵਿੱਚ ਆਏ ਐਸੇ ਮਹਾਨ ਗੁਰਦੇਵ, ਐਸੇ ਮਹਾਨ ਸਤਿਗੁਰੂ ਜਿਹਨਾਂ ਬਾਰੇ ਭਾਈ ਗੁਰਦਾਸ ਜੀ ਲਿਖਦੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ, ਤੇ ਜਿਹਨਾਂ ਬਾਰੇ ਭੱਟਾ ਨੇ ਵੀ ਲਿਖਿਆ, ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੇ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਕਰੇ, ਗਾਵੈ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ, ਗੁਰ ਨਾਨਕ ਰਾਜ ਜੋਗ ਜਿਨ ਮਾਣੇ। ਐਸੇ ਮਹਾਨ ਸਤਿਗੁਰੂ ਰਾਜਾ ਜੋਗੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਉਹਨਾਂ ਨੂੰ ਮੇਰੀ ਨਮ ਹੈ। ਨਮ ਹੈ ਦਾ ਮਤਲਬ ਹੈ ਨਮਸਕਾਰ। ਆਦਿ ਗੁਰ ਇਹ ਨਮ ਹੈ, ਆਦਿ ਗੁਰੂ ਪਹਿਲੇ ਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਮੇਰੀ ਨਮਸਕਾਰ ਹੈ।
ਯੁਗਾਦ ਗੁਰ ਇਹ ਨਮ,
ਯੁਗਾਦ ਦਾ ਮਤਲਬ ਹੈ ਦੋ, ਯੁਗ ਕਹਿੰਦੇ ਨੇ ਦੋ ਨੂੰ, ਯੁਗਾਦ ਯੁਗ, ਯੁਗ ਦਾ ਮਤਲਬ ਹੁੰਦਾ ਜੋੜਾ, ਦੋ। ਯੁਗਾਦ ਦਾ ਮਤਲਬ ਹੈ ਦੂਜੇ, ਦੂਜੇ ਗੁਰੂ ਭਾਈ ਲਹਿਣੇ ਤੋਂ ਅੰਗਦ ਹੋਏ, ਭਾਈ ਲਹਿਣੇ ਤੋਂ ਗੁਰੂ ਅੰਗਦ ਹੋ ਗਏ, ਐਸੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਦੀਨ ਦੁਨੀਆਂ ਦੇ ਮਾਲਕ, ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਹੀ ਐਸਾ ਅੰਮ੍ਰਿਤ ਵਰਸਦਾ ਹੈ। ਭੱਟ ਕਹਿੰਦੇ ਅੰਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਗੁਰੂ ਅੰਗਦ ਦੇਵ ਸਾਹਿਬ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸਦਾ ਅੰਮ੍ਰਿਤ, ਤੇ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਜਿਸ ਵੱਲ ਤੱਕ ਲੈਂਦੇ ਨੇ ਉਹਦੇ ਸਾਰੇ ਪਾਪ ਹਰ ਲੈਂਦੇ ਨੇ, ਸਾਰੇ ਪਾਪ। ਹਰੈ ਅਗ ਪਾਪ ਸਕਲ ਮਲ, ਪਾਪਾਂ ਨੂੰ ਵੀ ਹਰ ਲੈਂਦੇ ਨੇ, ਤੇ ਪਾਪਾਂ ਦੀ ਜਿੰਨੀ ਮੈਲ ਹੈ ਉਹਨੂੰ ਵੀ ਹਰ ਲੈਂਦੇ ਨੇ, ਨਿਵਿਰਤ ਕਰ ਦਿੰਦੇ ਨੇ ਦ੍ਰਿਸ਼ਟੀ ਮਾਤਰ ਨਾਲ। ਗੁਰੂ ਅੰਗਦ ਦੇਵ ਸਾਹਿਬ ਦੀ ਦ੍ਰਿਸ਼ਟੀ ਵਿੱਚ ਹੀ ਇੰਨੀ ਬਰਕਤ ਹੈ ایسے مہان ستگرو شری گرو انگد دیو صاحب جی نو بھی میری نمسکار. جگاد گر اے نم ہے, جگاد دوسرے گرو, تن گرو انگد دیو صاحب جی نو میری نمام ہے, میری نمسکار ہے.
ستگر اے نم,
میرے ستگرو تیسرے گردیو تن تن شری گرو امرداس جی مہاراج. تن ہر بوند بسورو بابل کسم بسنت جنت نیا وے, رب ست کرنے ادھر ساگر کو گنگ ترنگ انت کو پاوے. رودر دھیان گیان ستگر کے کب جن پل ان جو گاوے, پلے امرداس گن تیرے تیری حکمت تہے بن آوے. نمانیا دے مان نتانیا دے تان نیوٹیا دی اوٹ, گرے امرداس کی اکت کتھا ہے ایک جہی کچ کہی نہ جائے. ایسے مہان ستگرو تن تن شری گرو امرداس جی مہاراج, انہاں نو بھی میری نمسکار ہے, انہاں نو بھی میری نمام ہے, نمسکار ہے.
شری گور دیو اے نم,
گرو امرداس صاحب جی تو بعد میرے شری گردیو, میرے شری گردیو جنہاں نے میرے تے رحمت کیتی, شری گردیو شرومنی گردیو تن گرو رام داس سوڈی سلطان پاتشاہ, انہاں نو بھی میری نم ہے, نمسکار ہے. شری گرو رام داس جی مہاراج جی نو بھی میری نمسکار ہے. جا اس طرح بھی ودوان کئی ارتھ کردے نے کہ جڑے بڈھ تو گرو ہن ایسے گردیو نو, جڑے جگہ جگانتراں تو گردیو نے, ایسے ستگراں نو میری نمسکار ہے. سارے گردیواں چوں شرومنی گردیو نے, انہاں نو میری نمسکار ہے. پر اتھے اپنے عشق دا منگل کیتا ہے تے ستگراں دے عشق گرو نانک صاحب, گرو انگد دیو صاحب, گرو امرداس, گرو رامداس صاحب عشق دیو نے, تے اپنے عشق دیو نو کہندے میرے صاحب عشق دیو نو شری گرو رامداس جی مہاراج جی نو بھی میری نمسکار ہے, نمام ہے.
اشتپدی
اٹھ پدے, ایک ایک اشتپدی دے وچ سلوک تو بعد اٹھ اٹھ پدیاں والیاں اشتپدیاں, تے ایک ایک پوڑی وچ تقریباً دس دس پنگتیاں ہیں. اشتپدی اٹھ اٹھ پدیاں والیاں اشتپدیاں ہیں. اچارن کردے نے پہلی اشتپدی وچ نام دی مہما, پرمیشر دے نام دی مہما ورنن کر رہے کہ پربھو دے نام سمرن وچ کڈیاں برکتاں نے. تے پہلی پوڑی وچ سانو ساریاں نو آدیش کر رہے نے سمرن دا, کہ سانو ساریاں نو حکم کر رہے نے سمرن کرن دا. مہاراج جی بچن کرتے ہیں,
سمرو سمر سمر سکھ پاو.
مہاراج جی کہندے بھائی سمرو, تین ویری کیا سمرو سمر سمر, تین واری کہن دا مطلب ہے بھی من کر کے, بچن کر کے, تے کرم کر کے سمرو. من کر کے, بچن کر کے, تے کرم کر کے, من بچ کرم کر کے. کیونکہ جدو اسی سمرن کردے ہاں نا, ادو من چ کچھ ہور چلدا ہوندا, تے شریر کر کے کچھ اسی ہور کری جانے ہاں, تے زبان کر کے کچھ ہور کر رہے ہونے ہاں. ساڈیاں تنے چیزاں کیندرت نہیں ہوندیاں, من بچ کرم ایک تھان تے کیندرت نہیں ہوندے. جے سمرن کر رہے ہو زبان کر کے واحگرو, تے من بھی اس ویلے سمرن ہی کردا ہوئے, تے شریر بھی سمرن دی سادھنا وچ ہی بیٹھا ہوئے, تنے چیزاں ایک تھان تے ہون, من بچ کرم. یہ نو کہہ دے منسا باچا کرمنا, یہ تنے ایک تھان تے ہون. اس کر کے مہاراج جی کہندے من بچ کرم کر کے سمرن کرو, تے جدو سمرو گے کی ہوے گا, سکھ پاو, تہن سکھ کی پراپتی ہوے گی. سکھ ایسا سکھ جہاں کدے باد نہیں ہوں, جہاں کدے ناش نہیں ہوں, وہ آباد سکھ, آباد ਜਿਹੜਾ ਸਦਾ ਰਹਿਣ ਵਾਲਾ ਸਦੀਵ ਰਹਿਣ ਵਾਲਾ ਐਸਾ ਸੁੱਖ ਆਤਮਕ ਸੁੱਖ ਆਤਮਕ ਆਨੰਦ ਉਹ ਪ੍ਰਾਪਤ ਹੋਵੇਗਾ। ਜਿਹੜਾ ਸੁੱਖ ਨਾ ਰਾਜ ਚੋਂ ਮਿਲਦਾ ਤੇ ਨਾ ਦੁਨੀਆਂ ਦੇ ਪਦਾਰਥਾਂ ਚੋਂ ਮਿਲਦਾ, ਇਹ ਉਹ ਸੁੱਖ ਦੀ ਗੱਲ ਹੋ ਰਹੀ ਹੈ ਜਿਹੜਾ ਬੰਦ ਬੰਦ ਕਟਾਉਂਦਿਆਂ ਵੀ ਬਣਿਆ ਰਹੇ। ਧੰਨ ਭਾਈ ਮਨੀ ਸਿੰਘ, ਖੋਪਰ ਲਿਆਉਂਦਿਆਂ ਵੀ ਬਣਿਆ ਰਹੇ, ਜਮੂਰਾਂ ਨਾਲ ਮਾਸ ਫਰਕਸ਼ੀਅਰ ਵੱਲੋਂ ਨਚੋੜਿਆ ਜਾ ਰਿਹਾ, ਤੋੜਿਆ ਜਾ ਰਿਹਾ, ਫਿਰ ਵੀ ਉਹ ਸੁੱਖ ਬਣਿਆ ਬਾਬਾ ਬੰਦਾ ਸਿੰਘ ਬਹਾਦਰ। ਤੇ ਉਹ ਸੁੱਖ, ਉਹ ਸੁੱਖ ਜਿਹੜਾ ਕਦੇ ਨਾਸ ਭ੍ਰਸ਼ਟ ਨਹੀਂ ਹੁੰਦਾ, ਉਹਦੇ ਸੁੱਖ ਸਿਮਰਨ ਕਰਕੇ ਮਿਲਦਾ। ਤੇ ਸਿਮਰਨ ਕੋਈ ਕਰਮ ਨਹੀਂ ਹੈ, ਜੇ ਕਹੀਏ ਵੀ ਸਿਮਰਨ ਕਰਨਾ ਕੋਈ ਕਰਮ ਹੈ ਤੇ ਖਾਨਾ ਪੂਰਤੀ ਵਾਸਤੇ ਕਰਨਾ ਹੁੰਦਾ, ਇਹ ਕਮਰ ਕਰਮ ਨਹੀਂ ਹੈ। ਸਿਮਰਨ ਅਸਲ ਵਿੱਚ ਪਰਮੇਸ਼ਰ ਦੀ ਭਗਤੀ ਹੈ, ਪ੍ਰਭੂ ਭਗਤੀ। ਜਦੋਂ ਉਹਦੀ ਯਾਦ ਵਿੱਚ ਅਸੀਂ ਜੁੜ ਕੇ ਬੈਠਦੇ ਹਾਂ ਇਹਨੂੰ ਸਿਮਰਨ ਕਹਿੰਦੇ ਨੇ, ਉਹਦੀ ਯਾਦ ਵਿੱਚ ਜੁੜ ਕੇ ਬੈਠਣ ਨੂੰ ਸਿਮਰਨ ਕਹਿੰਦੇ ਨੇ। ਉਹਦੀ ਯਾਦ ਸਾਡੇ ਹਿਰਦੇ ਚ ਬਣ ਜਾਏ ਤੇ ਉਹਦੀ ਯਾਦ ਵਿੱਚ ਕਦੇ ਹਿਰਦਾ ਖੇੜੇ ਨਾਲ ਖਿੜ ਜਾਏ ਤੇ ਕਦੇ ਉਹਦੀ ਯਾਦ ਵਿੱਚ ਆ ਕੇ ਉਹਦੇ ਪਿਆਰ ਦੇ ਬਲਬਲਿਆਂ ਵਿੱਚ ਅੱਖਾਂ ਭਰ ਵੀ ਆਉਣ, ਦੋਵੇਂ ਗੱਲਾਂ ਬਣਦੀਆਂ ਨੇ ਨਾ। ਕਦੇ ਤਾਂ ਯਾਦ ਆਵੇ ਤੇ ਉਹਦੇ ਸਰੂਪ ਨੂੰ ਚੇਤੇ ਕਰਕੇ ਮਨ ਖਿੜ ਜਾਏ ਤੇ ਕਦੇ ਯਾਦ ਆਵੇ ਤੇ ਉਹਦੀ ਯਾਦ ਵਿੱਚ ਨੇਤਰਾਂ ਚੋਂ ਨੀਰ ਵਹਿਣ ਲੱਗ ਪਏ, ਉਹਨੂੰ ਯਾਦ ਕਹਿੰਦੇ ਨੇ, ਉਹਨੂੰ ਸਿਮਰਨ ਕਹਿੰਦੇ ਨੇ। ਮੈਂ ਅਕਸਰ ਵੇਖਿਆ ਕਈ ਗੁਰਮੁਖਾਂ ਮਹਾਂਪੁਰਖਾਂ ਨੂੰ ਕਿ ਕਦੇ ਤਾਂ ਸਿਮਰਨ ਕਰਦਿਆਂ ਐਨ ਖੇੜੇ ਚ ਖੇੜੇ ਹੁੰਦੇ ਨੇ ਤੇ ਕਦੇ ਸਿਮਰਨ ਕਰਦਿਆਂ ਦੇਰ ਚਿਹਰੇ ਤੇ ਦਾੜਾ ਵੀ ਭਿੱਜਿਆ ਹੁੰਦਾ ਨੇਤਰਾਂ ਦੇ ਹੰਝੂਆਂ ਨਾਲ। ਦੋਵੇਂ ਗੱਲਾਂ ਨੇ ਵੀ ਚਿਹਰੇ ਤੇ ਦਾੜਾ ਉਹ ਭਿੱਜਿਆ ਹੁੰਦਾ ਨੇਤਰਾਂ ਦੇ ਜਲ ਨਾਲ, ਨੇਤਰਾਂ ਦੇ ਹੰਝੂਆਂ ਨਾਲ, ਤੇ ਕਦੇ ਇੰਨੇ ਜ਼ਿਆਦਾ ਖੇੜੇ ਚ ਹੁੰਦੇ ਵੀ ਵਿਗਸੇ ਹੁੰਦੇ, ਯਾਦ ਹੈ ਨਾ। ਤੇ ਕਦੇ ਯਾਦ ਦੇ ਵਿੱਚ ਜਦੋਂ ਕਿਸੇ ਪਿਆਰੇ ਦੀ ਆਪਣੇ ਦੀ ਯਾਦ ਆਉਂਦੀ ਹੈ ਤੇ ਮਨ ਖੁਸ਼ ਵੀ ਹੋ ਜਾਂਦਾ ਤੇ ਕਦੇ ਯਾਦ ਆਉਂਦੀ ਹੈ ਤੇ ਵਿਛੋੜੇ ਦੀ ਪੀੜਾ ਜਦੋਂ ਦਰਦ ਹੁੰਦੀ ਹੈ ਤੇ ਉਦੋਂ ਫਿਰ ਹੰਝੂ ਵੀ ਆ ਜਾਂਦੇ ਨੇ, ਨੇਤਰ ਵੀ ਭਰ ਜਾਂਦੇ ਨੇ। ਸ਼ਾਇਦ ਇਸੇ ਅਵਸਥਾ ਨੂੰ ਮੇਰੇ ਸਾਹਿਬ ਨੇ ਕਿਹਾ, ਰੰਗ ਹੱਸੈ ਰੰਗ ਰੋਵੈ ਹੈ ਚੁੱਪ ਭੇ ਕਰ ਜਾਹੇ, ਤੇ ਉਹੀ ਅਵਸਥਾ ਉਹਦੀ ਯਾਦ ਵਿੱਚ ਬਣਦੀ ਹੈ। ਇੱਥੋਂ ਆਰੰਭਤਾ ਹੁੰਦੀ ਹੈ। ਅੱਗੇ ਮਹਾਰਾਜ ਜੀ ਦੇ ਜੋ ਪਾਵਨ ਬਚਨ ਹਨ, ਜਿਵੇਂ ਜਿਵੇਂ ਅੱਗੇ ਮਹਾਰਾਜ ਜੀ ਕਿਰਪਾ ਕਰਨਗੇ ਵਿਚਾਰਾਂਗੇ, ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਅੰਮ੍ਰਿਤ ਬਾਣੀ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।